महा संतोख होवै गुर बचनी, प्रभ सो लागै पूर्ण ध्यान रहाओ।
हे वाहिगुरु जी, ए भी कृपा करो, गुरु के बचना द्वारा मैनू परम संतोख दा गुण प्राप्त हो जावे, क्योंकि सतगुरु दे बचने बिना संतोख नहीं। को राजे सुपन मनोरथ बिरथे सब काजे। संतोख तो बिना मन दी तृप्ति नहीं हुंदी, संतोख तो बिना सिमरन भी नहीं हुंदा। जिथे सतगुरु महाराज ने दया नूं धर्म दी मां लिखिया है, उथे संतोख नूं धर्म दा पिता लिखिया। तौल धर्म दया का पूत, संतोख थाप रखिया जनसूत। दया धर्म दी मां है, संतोख धर्म दा पिता है। दया तो बिना सेवा नहीं हुंदी, संतोख तो बिना सिमरन नहीं हुंदा। सेवा ते सिमरन ही ते धर्म है। ਇਸੇ ਲਈ ਹਜ਼ੂਰ ਕਹਿੰਦੇ ਨੇ, ਮਹਾਂ ਸੰਤੋਖ ਹੋਵੇ ਗੁਰ ਬਚਨੀ। ਹੇ ਵਾਹਿਗੁਰੂ ਜੀ, ਕਿਰਪਾ ਕਰੋ, ਗੁਰੂ ਕੇ ਬਚਨਾਂ ਦੁਆਰਾ ਸਾਨੂੰ ਪਰਮ ਸੰਤੋਖ ਪ੍ਰਾਪਤ ਹੋ ਜਾਵੇ। ਪ੍ਰਭ ਸੋ ਲਾਗੈ ਪੂਰਨ ਧਿਆਨ, ਤੇ ਸਾਡਾ ਉਸ ਵਾਹਿਗੁਰੂ ਦੇ ਨਾਲ ਪੂਰਨ ਧਿਆਨ ਜੁੜ ਜਾਵੇ। ਪੂਰਨ ਧਿਆਨ ਉਸ ਨੂੰ ਕਹਿੰਦੇ ਨੇ, ਬਈ ਅੱਠੇ ਪੈਰ ਉਸ ਪਾਸੇ ਵੱਲ ਨੂੰ ਹੀ ਧਿਆਨ ਜੁੜਿਆ ਰਹਿਣਾ, ਕਿਸੇ ਹੋਰ ਪਾਸੇ ਖਿਆਲ ਜਾਣਾ ਤੱਕ ਨਹੀਂ। ਇਹ ਐਸਾ ਪੂਰਨ ਧਿਆਨ ਸਾਡਾ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਵੇ।
ਮਹਾ ਕਲੋਲ ਬੁਝੈ ਮਾਇਆ ਕੇ, ਕਰ ਕਿਰਪਾ ਮੇਰੇ ਦੀਨ ਦਿਆਲ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਹੇ ਦੀਨ ਦਿਆਲ ਪ੍ਰਭੂ ਜੀ, ਤੁਸੀਂ ਮੇਰੇ ਤੇ ਕਿਰਪਾ ਕਰੋ। ਮਹਾ ਕਲੋਲ ਬੁਝੈ ਮਾਇਆ ਕੇ, ਆ ਜੋ ਮਾਇਆ ਦੇ ਕਲੋਲ ਦਾ ਅਰਥ ਹੈ ਤਰੰਗ ਨੇ। ਮਾਇਆ ਦੀਆਂ ਵੱਡੀਆਂ ਵੱਡੀਆਂ ਲਹਿਰਾਂ ਨੇ, ਕਦੇ ਕਾਮ, ਕਦੇ ਕ੍ਰੋਧ, ਕਦੇ ਲੋਭ, ਕਦੇ ਮੋਹ ਆ ਕੇ ਘੇਰ ਲੈਂਦਾ ਹੈ। ਇਹ ਜਿਹੜੀਆਂ ਮਾਇਆ ਦੀਆਂ ਬਹੁਤ ਵੱਡੀਆਂ ਵੱਡੀਆਂ ਲਹਿਰਾਂ ਨੇ, ਇਹ ਬੁੱਝ ਜਾਣ। ਅਥਵਾ ਮਹਾਂਕਲੋਲ ਦਾ ਕੁਛ ਵਿਦਵਾਨਾਂ ਨੇ ਅਰਥ ਕੀਤਾ ਹੈ, ਵੀ ਜਿਹੜੀਆਂ ਕੋਈ ਬਹੁਤੀਆਂ ਕਲੋਲ, ਮਹਾਂਕਲੋਲ ਬੁੱਝ ਹੈ ਮਾਇਆ ਕੇ, ਜਿਹੜੇ ਮਾਇਆ ਦੀਆਂ ਕਲੋਲਾਂ ਨੇ, ਭਾਵ ਜਿਹੜੇ ਮਾਇਆ ਦੇ ਕੋਈ ਰੰਗ ਰੂਪ ਨੇ ਤੇ ਮਾਇਆ ਦੀਆਂ ਖੇਡਾਂ ਨੇ, ਕਿਉਂਕਿ ਮਾਇਆ ਦੀਆਂ ਖੇਡਾਂ ਬੜੀਆਂ ਅਜੀਬ ਅਜੀਬ ਨੇ। ਮਹਾਂਕਲੋਲ ਬੁੱਝ ਹੈ ਮਾਇਆ ਕੇ, ਇਹ ਜਿਹੜੀਆਂ ਮਾਇਆ ਦੀਆਂ ਮਹਾਂਕਲੋਲਾਂ ਨੇ, ਭਾਵ ਆਦਮੀ ਵਿਸ਼ੇ ਵਿਕਾਰਾਂ ਦੇ ਲਈ ਬੜੀਆਂ ਅਨੋਖੀਆਂ ਖੇਡਾਂ ਖੇਡਦਾ ਹੈ, ਇਹ ਮਾਇਆ ਦੇ ਤਰੰਗ, ਮਾਇਆ ਦੀਆਂ ਕਲੋਲਾਂ, ਮਾਇਆ ਦੀਆਂ ਖੇਡਾਂ ਸਾਰੀਆਂ ਬੁੱਝ ਜਾਣ। ਕਰ ਕਿਰਪਾ ਮੇਰੇ ਦੀਨ ਦਿਆਲ, ਹੇ ਵਾਹਿਗੁਰੂ ਜੀ, ਕਿਰਪਾ ਕਰੋ ਤੁਸੀਂ ਮੇਰੇ ਤੇ। ਇਹ ਜਿਹੜੀ ਮਾਇਆ ਦੀਆਂ ਲਹਿਰਾਂ ਨੇ, ਮਾਇਆ ਦੀਆਂ ਤਰੰਗਾਂ ਨੇ, ਇਹ ਬਹੁਤ ਵੱਡੀਆਂ ਨੇ ਤੇ ਇਹ ਸਾਰੀਆਂ ਸ਼ਾਂਤ ਹੋ ਜਾਣ।
ਆਪਣਾ ਨਾਮ ਦੇ ਜਪ ਜੀਵਾਂ, ਪੂਰਨ ਹੋਏ ਦਾਸ ਕੀ ਕਾਲ।
ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰਕੇ ਮੈਨੂੰ ਆਪਣਾ ਨਾਮ ਬਖਸ਼ਿਸ਼ ਕਰੋ, ਮੈਂ ਆਪ ਜੀ ਦਾ ਨਾਮ ਜਪ ਕੇ ਹੀ ਜਿਉਂਦਾ ਜੀਵਾਂ। ਤੁਸੀਂ ਮੈਨੂੰ ਆਪਣਾ ਨਾਮ ਦਿਓ ਤੇ ਮੈਂ ਨਾਮ ਜਪ ਕੇ ਹੀ ਜੀਵਾਂ, ਪੂਰਨ ਹੋਏ ਦਾਸ ਕੀ ਕਾਲ। ਤੇ ਨਾਲ ਦੀ ਨਾਲ ਮਹਾਰਾਜ ਇਹ ਵੀ ਕਿਰਪਾ ਕਰ ਦਿਓ, ਮੇਰੇ ਦਾਸ ਦੀ ਕੀਤੀ ਹੋਈ ਘਾਲਣਾ ਇਹ ਵੀ ਸਫਲ ਹੋ ਜਾਵੇ, ਇਹਨੂੰ ਵੀ ਤੁਸੀਂ ਕਬੂਲ ਕਰ ਲਵੋ।
ਸਰਮ ਮਨੋਰਥ ਰਾਜ ਸੁਖ ਰਸ, ਸਦ ਖੁਸ਼ੀਆਂ ਕੀਰਤਨ ਜਪ ਨਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਬਈ ਸਾਰੇ ਮਨ ਦੇ ਸੰਕਲਪ ਤੇ ਰਾਜ ਦੇ ਸੁਖ ਤੇ ਸਾਰੇ ਪਦਾਰਥਾਂ ਦੇ ਰਸ ਤੇ ਸਦਾ ਹੀ ਖੁਸ਼ੀਆਂ ਜੇ ਤੁਸੀਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ, ਕੀਰਤਨ ਜਪਨਾ, ਫਿਰ ਵਾਹਿਗੁਰੂ ਦਾ ਕੀਰਤਨ ਜਸ ਕਰੋ ਤੇ ਵਾਹਿਗੁਰੂ ਦਾ ਨਾਮ ਜਪੋ, ਫਿਰ ਤੁਹਾਨੂੰ ਹਮੇਸ਼ਾ ਲਈ ਖੁਸ਼ੀਆਂ, ਸਾਰੇ ਰਸ, ਰਾਜ ਦੇ ਸੁਖ ਤੇ ਸਾਰੇ ਮਨੋਰਥ ਵੀ ਤੁਹਾਡੇ ਪੂਰੇ ਹੋ ਸਕਦੇ ਹਨ।
ਜਿਸ ਕਾ ਕਰਮ ਲਿਖਿਆ ਧੁਰ ਕਰਤਾ, ਨਾਨਕ ਜਨ ਕੇ ਪੂਰਨ ਕਾਮ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਦੇ ਮੱਥੇ ਤੇ ਉਸ ਕਰਤਾ ਪੁਰਖ ਵਾਹਿਗੁਰੂ ਨੇ ਧੁਰ ਤੋਂ ਹੀ ਕੋਈ ਚੰਗਾ ਕਰਮ ਲਿਖਿਆ ਹੋਇਆ ਹੈ। ਜਿਸ ਕਾ ਕਰਮ ਲਿਖਿਆ ਧੁਰ ਕਰਤਾ, ਜਿਸ ਦੇ ਮੱਥੇ ਤੇ ਧੁਰ ਦੁਰਗਾਹ ਤੋਂ ਵਾਹਿਗੁਰੂ ਪਰਮੇਸ਼ਰ ਨੇ ਕੋਈ ਕਰਮਾਂ ਦਾ ਸ਼ੁਭ ਲੇਖ ਲਿਖਿਆ ਹੈ, ਨਾਨਕ ਜਨ ਕੇ ਪੂਰਨ ਕਾਮ, ਫਿਰ ਉਸ ਜਨ ਦਾ ਸੇਵਕ ਦੇ ਸਾਰੇ ਕੰਮ ਵੀ ਸੰਪੂਰਨ ਹੋ ਜਾਂਦੇ ਨੇ। ਦੀਨ ਦੁਨੀਆਂ ਦੇ ਕੰਮ, ਧਰਮ ਦੇ ਕੰਮ, ਸਮਾਜ ਦੇ ਕੰਮ, ਸੇਵਾ ਦੇ ਕੰਮ, ਅਧਿਆਤਮਕ ਖੇਤਰ ਦੇ ਕੰਮ ਸਾਰੇ ਉਸਤੇ ਸੰਪੂਰਨ ਹੋ ਜਾਂਦੇ ਹਨ।
ਤਰਾਸਰੀ ਮਹੱਲਾ ਪੰਜਵਾਂ, ਜਨ ਕੀ ਕੀਨੀ ਪਾਰ ਬ੍ਰਹਮਸਾਰ, ਨਿੰਦਕ ਟਿਕਣ ਨਾ ਪਾਵਨ ਮੂਲੇ, ਉੜ ਗਏ ਬੇਕਾਰ ਰਹਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਅਗਲਾ ਸ਼ਬਦ ਹੈ, ਇਹ ਜਦੋਂ ਗੁਰੂ ਘਰ ਦੇ ਵਿਰੋਧੀ ਸੁਲਹੀ ਸਲੱਬੀ ਪ੍ਰਿਥੀਏ ਵਰਗੇ ਸਾਰੇ ਹੀ ਚਲੇ ਗਏ ਤੇ ਉਸ ਵੇਲੇ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਉਚਾਰਨ ਕੀਤਾ ਹੈ, ਜਨ ਕੀ ਕੀਨੀ ਪਾਰ ਬ੍ਰਹਮਸਾਰ, ਬਈ ਸਾਡੇ ਦਾਸਾਂ ਦੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਰ ਸੰਭਾਲ ਕੀਤੀ ਹੈ। ਨਿੰਦਕ ਟਿਕਣ ਨਾ ਪਾਵਨ ਮੁੱਲੇ, ਜਿਹੜੇ ਗੁਰੂ ਘਰ ਦੇ ਨਿੰਦਕ ਸਨ, ਬਈ ਉਹ ਬਿਲਕੁਲ ਟਿਕਣਾ ਹੀ ਨਹੀਂ ਪਾ ਸਕਦੇ, ਉਹ ਸਾਡੇ ਸਾਹਮਣੇ ਖਲੋ ਹੀ ਨਹੀਂ ਸਕੇ। ਉੜ ਗਏ ਬੇਕਾਰ, ਉਹ ਤੇ ਜਿਹੜੇ ਬੇਕਾਰ ਜੇ ਬੰਦੇ ਸਨ ਗੁਰੂ ਘਰ ਦੇ ਵਿਰੋਧੀ, ਬਈ ਉਹ ਤੇ ਧੂੰਏ ਦੇ ਬਦਲਾਂ ਵਾਂਗੂ ਉੱਡ ਗਏ ਨੇ। ਤੇ ਜਾਂ ਉੜ ਗਏ ਬੇਕਾਰ, ਬਈ ਉਹ ਤਾਂ ਕੱਖਾਂ ਨਾਲੋਂ ਹੌਲੇ ਹੋ ਕੇ ਉੱਡ ਗਏ ਨੇ, ਤੇ ਬੇਕਾਰ ਬਈ ਉਹ ਬਿਲਕੁਲ ਬੇਕਾਰ ਸੰਸਾਰ ਦੇ ਵਿੱਚ ਉਜਾਗਰ ਹੋਏ, ਬਈ ਇਹ ਬੰਦੇ ਬਿਲਕੁਲ ਬੇਕਾਰ ਨੇ, ਨਿਕੰਮੇ ਨੇ, ਇਹ ਕਿਸੇ ਕੰਮ ਦੇ ਨਹੀਂ। ਇਸ ਤਰ੍ਹਾਂ ਉਹਨਾਂ ਦੀ ਦੁਨੀਆਂ ਦੇ ਵਿੱਚ ਚਰਚਾ ਹੋਈ।
ਜੈ ਜੈ ਦੇਖੋ ਤੈ ਤੈ ਸਵਾਮੀ, ਕੋਈ ਨਾ ਪਹੁੰਚਣ ਹਾਰ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਤੇ ਜਿੱਥੇ ਜਿੱਥੇ ਵੀ ਦੇਖਦਾ ਹਾਂ ਉੱਥੇ ਉੱਥੇ ਮੇਰਾ ਮਾਲਕ ਵਾਹਿਗੁਰੂ ਮੇਰੇ ਨਾਲ ਹੈ, ਕੋਈ ਨਾ ਪਹੁੰਚਣ ਹਾਰ ਤੇ ਕੋਈ ਵਿਰੋਧੀ ਮੇਰੇ ਬਰਾਬਰ ਪਹੁੰਚਣ ਵਾਲਾ ਨਹੀਂ ਰਹਿ ਗਿਆ।
ਜੋ ਜੋ ਕਰੇ ਅਵਗਿਆ ਜਨ ਕੀ, ਹੋਏ ਗਿਆ ਤਤ ਛਾਰ।
ਲੋ, ਜੋ ਜੋ ਵਿਅਕਤੀ ਵਾਹਿਗੁਰੂ ਦੇ ਦਾਸਾਂ ਦੀ ਅਵਗਿਆ ਕਰਦਾ ਹੈ, ਜਿਵੇਂ ਸੁਲਹੀ ਨੇ ਆਖਿਆ ਸੀ ਨਾ, ਵੀ ਦਾੜੀ ਤੇ ਹੱਥ ਫੇਰ ਕੇ ਕਹਿੰਦਾ ਮੈਂ ਆਪਣੇ ਆਪ ਨੂੰ ਪਠਾਨ ਦਾ ਪੁੱਤ ਨਹੀਂ ਸਦਵਾਵਾਂਗਾ, ਜੇ ਮੈਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਜ਼ਾ ਨਾ ਦਿੱਤੀ। ਜਿਹੜਾ ਜਿਹੜਾ ਵਾਹਿਗੁਰੂ ਆਪ ਜੀ ਦੇ ਦਾਸਾਂ ਦੀ ਅਵਗਿਆ ਕਰਦਾ ਹੈ, ਜੋ ਜੋ ਕਰੇ ਅਵਗਿਆ ਜਾਣਕੀ, ਜੋ ਜੋ ਨਿੰਦਕ, ਜੋ ਜੋ ਗੁਰੂ ਕਰਦਾ ਦੁਖੀ ਆਪ ਜੀ ਦੇ ਦਾਸਾਂ ਦੀ ਬੇਅਦਬੀ ਕਰਦਾ ਹੈ, ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਦਾ ਹੈ, ਹੋਏ ਗਿਆ ਤਤ ਛਾਰ, ਤੇ ਉਹ ਤੇ ਉਸੇ ਵੇਲੇ ਛਾਰ, ਖਾਕ ਦੀ ਢੇਰੀ, ਸੁਆਹ ਬਣ ਗਿਆ, ਭਾਵ ਸੁਲਹੀ ਆਵੇ ਵਿੱਚ ਸੜ ਕੇ ਮਰਿਆ ਸੀ ਨਾ, ਇਹ ਉਸ ਘਟਨਾ ਵਾਲੀ ਇਸ਼ਾਰਾ ਹੈ। ਹੋਏ ਗਿਆ ਤਤ ਛਾਰ, ਜੋ ਜੋ ਵਾਹਿਗੁਰੂ ਦੇ ਦਾਸਾਂ ਦੀ ਅਵਗਿਆ ਕਰਦਾ ਹੈ ਉਹ ਤੇ ਉਸੇ ਵੇਲੇ ਸੜ ਕੇ ਸੁਆਹ ਹੋ ਜਾਂਦਾ ਹੈ।
ਕਰਨਹਾਰ ਰਖਵਾਲਾ ਹੋਆ, ਜਾ ਕਾ ਅੰਤ ਨ ਪਾਰਾ ਵਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਾਡਾ ਤੇ ਉਹ ਕਰਨਹਾਰ, ਕਰਨ ਕਾਰਨ ਸਰੂਪ ਵਾਹਿਗੁਰੂ ਪਰਮੇਸ਼ਰ ਆਪ ਰਖਵਾਲਾ ਹੋਇਆ ਹੈ, ਅੰਤ ਨ ਪਾਰਾ ਵਾਰ, ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਦਾ, ਉਹਦੇ ਵਾਰ ਪਾਰ ਦਾ ਕੋਈ ਅੰਤ ਨਹੀਂ ਦੱਸ ਸਕਦਾ।
ਨਾਨਕ ਦਾਸ ਰਖੇ ਪ੍ਰਭ ਆਪਣੇ, ਨਿੰਦਕ ਕਾਢੇ ਮਾਰ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜੇ ਵਾਹਿਗੁਰੂ ਦੇ ਦਾਸ ਹਨ ਉਹ ਤੇ ਵਾਹਿਗੁਰੂ ਪਰਮੇਸ਼ਰ ਨੇ ਆਪ ਰੱਖ ਲਏ, ਨਿੰਦਕ ਕਾਢੇ ਮਾਰ। ਜਿਹੜੇ ਗੁਰੂ ਘਰ ਦੇ ਨਿੰਦਕ ਸਨ, ਪ੍ਰਿਥੀਏ ਵਰਗੇ ਜਿਹੜੇ ਹੋਰ ਉਸਦੇ ਸੰਗੀ ਸਾਥੀ, ਤੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਨੇ ਮਾਰ ਕੇ, ਝੂਠੇ ਕਰਕੇ, ਜਲੀਲ ਕਰਕੇ, ਖੁਆਰ ਕਰਕੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਹੈ।
ਪ੍ਰਸਰੀ ਮਹਲਾ ਪੰਜਵਾਂ, ਕਰ ਨਵਾਂ ਪੜਤਾਲ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ, ਦਾਸ ਆਪਣੇ ਕੋ ਨਾਮ ਦੇਵੋ।
ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਧਨਾਸਰੀ ਰਾਗ ਦੇ ਅੰਦਰ ਹੀ ਨੌਵੀਂ ਕਾਰ ਸੁਰ ਤਾਲ ਦੇ ਵਿੱਚ ਪੜਤਾਲ ਸਿਰਲੇਖ ਹੇਠ ਬਾਣੀ ਉਚਾਰਨ ਕਰਦੇ ਨੇ। ਪੜਤਾਲ ਉਸ ਰਚਨਾ ਦਾ ਨਾਮ ਹੈ ਜਿਹਦੇ ਵਿੱਚ ਪਾਟਵੇਂ ਤਾਲ ਪੈਣ। ਪੜਤਾਲ ਇਹ ਸੰਗੀਤ ਦੀ ਇੱਕ ਬੰਦਿਸ਼ ਵੀ ਹੁੰਦੀ ਹੈ, ਇਸ ਲਈ ਉਸ ਸੰਗੀਤ ਦੀ ਪੜਤਾਲ ਬੰਦਿਸ਼ ਦੇ ਵਿੱਚ ਸ਼ਬਦ ਉਚਾਰਨ ਕੀਤਾ ਗਿਆ ਹੈ। ਇਹਦੇ ਭਾਵ ਅਰਥ ਮਹਾਂਪੁਰਖ ਇਹ ਵੀ ਕਰਦੇ ਸਨ, ਪੜਤਾਲ ਬਈ ਇਹ ਉਹ ਪਵਿੱਤਰ ਬਾਣੀ ਹੈ ਜਿਸ ਨੂੰ ਪੜ੍ਹ ਕੇ ਵਾਹਿਗੁਰੂ ਪਰਮੇਸ਼ਰ ਦੀ ਪੜਤਾਲ ਹੁੰਦੀ ਹੈ। ਪੜਤਾਲ ਕਹਿੰਦੇ ਨੇ ਵੀ ਉਹਦੀ ਖੋਜ, ਉਹਦੀ ਰਿਸਰਚ, ਉਹਦੀ ਤਲਾਸ਼ ਕਰ ਲਈਦੀ ਹੈ। ਇਹ ਐਸੀ ਪੜਤਾਲ ਬਾਣੀ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਤੇ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ। ਕੀ ਅਰਦਾਸ ਬੇਨਤੀ ਕਰਦੇ ਹਨ? ਹਰ ਚਰਨ ਸ਼ਰਨ ਗੋਬਿੰਦ ਦੁੱਖ ਭੰਜਨਾ ਦਾਸ ਆਪਣੇ ਕੋ ਨਾਮ ਦੇਵੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਗੋਬਿੰਦ ਗੋ ਇੰਦਰੀਆਂ ਦੇ ਬਿੰਦ ਪ੍ਰਕਾਸ਼ਕੋ ਤੇ ਸਾਰੇ ਦੁੱਖਾਂ ਨੂੰ ਭੰਜਨਾ ਨਾਸ ਕਰਨ ਵਾਲੇ ਹੋ ਤੇ ਮੈਂ ਤੁਹਾਡੀ ਚਰਨ ਸ਼ਰਨ ਦੇ ਵਿੱਚ ਪਿਆ ਹਾਂ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਹੇ ਗੋਬਿੰਦ ਜੀ, ਹੇ ਦੁੱਖਾਂ ਨੂੰ ਨਾਸ ਕਰਨ ਵਾਲੇ ਪ੍ਰਭੂ ਜੀ, ਮੈਂ ਤੁਹਾਡੀ ਚਰਨ ਸ਼ਰਨ ਵਿੱਚ ਪਿਆ ਹਾਂ। ਦਾਸ ਆਪਣੇ ਕੋ ਨਾਮ ਦੇਵੋ, ਤੁਸੀਂ ਆਪਣੇ ਦਾਸ ਇਸ ਸੇਵਕ ਨੂੰ ਆਪਣਾ ਨਾਮ ਬਖਸ਼ਿਸ਼ ਕਰ ਦਿਓ।
ਦ੍ਰਿਸ਼ਟ ਪ੍ਰਭ ਧਾਰੋ, ਕਿਰਪਾ ਕਰ ਤਾਰੋ, ਪੂਜਾ ਗੈ ਕੂਪ ਤੇ ਕਾਢ ਲੇਵੋ ਰਾਓ।
ਹੇ ਵਾਹਿਗੁਰੂ ਜੀ, ਦ੍ਰਿਸ਼ਟ ਪ੍ਰਭ ਧਾਰੋ, ਤੁਸੀਂ ਮੇਰੇ ਤੇ ਮਿਹਰ ਦੀ ਨਿਗਾਹ ਕਰੋ ਤੇ ਕਿਰਪਾ ਕਰਕੇ ਮੈਨੂੰ ਭਵ ਸਾਗਰ ਤੋਂ ਤਾਰੋ, ਤਾਰ ਦਿਓ। ਪੂਜਾ ਗੈ ਕੂਪ ਤੇ ਕਾਢ ਲੇਵੋ। ਮਹਾਰਾਜ, ਮੈਂ ਮੋਹ ਮਾਇਆ ਦੇ ਖੂਹ ਦੇ ਵਿੱਚ ਡਿੱਗਿਆ ਹੋਇਆ ਹਾਂ। ਇਸ ਮੋਹ ਦੇ ਖੂਹ ਦੇ ਵਿੱਚੋਂ ਮੇਰੀ ਬਾਂਹ ਪਕੜ ਕੇ, ਪੂਜਾ ਦਾ ਅਰਥ ਹੁੰਦਾ ਹੈ ਬਾਂਹ, ਮੇਰੀ ਬਾਂਹ ਪਕੜ ਕੇ ਤੁਸੀਂ ਮੈਨੂੰ ਬਾਹਰ ਕੱਢ ਲਵੋ। ਬਾਂਹ ਕਿਹੜੀ ਹੈ? ਬਾਂਹ ਹੈ ਸਾਡੀ ਬਿਰਤੀ ਜਾਂ ਸਾਡੀ ਸੁਰਤ। ਸਾਡੀ ਸੁਰਤ ਨੂੰ, ਸਾਡੀ ਬਿਰਤੀ ਨੂੰ ਪਕੜ ਕੇ ਤੇ ਤੁਸੀਂ ਇਸ ਮੋਹ ਦੇ ਖੂਹ ਦੇ ਵਿੱਚੋਂ ਸਾਨੂੰ ਬਾਹਰ ਕੱਢ ਲਵੋ। ਇਹ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਹਨ।
ਕਾਮ ਕ੍ਰੋਧ ਕਰ ਅੰਤ ਮਾਇਆ ਕੇ ਬੰਦ, ਅਨਕ ਦੋਖਾ ਤਨ ਛਾਦ ਪੂਰੇ।
ਰਹਾਓ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਕਾਮ ਕ੍ਰੋਧ ਕਰ ਅੰਧ, ਅਸੀਂ ਕਾਮ ਤੇ ਕ੍ਰੋਧ ਕਰਕੇ ਅੰਨੇ ਹੋ ਗਏ ਹਾਂ। ਕਿਉਂਕਿ ਜਦੋਂ ਮਨੁੱਖ ਨੂੰ ਇਹ ਕਾਮ ਤੇ ਕ੍ਰੋਧ ਆ ਕੇ ਪ੍ਰਭਾਵਿਤ ਕਰਦੇ ਨੇ, ਮਨੁੱਖ ਅੰਨਾ ਹੋ ਜਾਂਦਾ ਹੈ, ਆਪਣੀ ਵੀ ਇੱਜ਼ਤ ਤੇ ਦੂਜਿਆਂ ਦੀ ਇੱਜ਼ਤ ਨੂੰ ਵੀ ਭੁੱਲ ਜਾਂਦਾ ਹੈ। ਕਾਮ ਕ੍ਰੋਧ ਦੇ ਨਸ਼ੇ ਦੇ ਵਿੱਚ ਮਨੁੱਖ ਅੰਨਾ ਹੋ ਜਾਂਦਾ ਹੈ। ਇਸੇ ਲਈ ਉਹ ਲਿਖਿਆ ਹੈ ਕ੍ਰੋਧ ਦੇ ਬਾਰੇ, ਅੰਧ ਕਰੋ ਦ੍ਰਿਗਵੰਤਨ ਕੋ, ਸ੍ਰੁਤਵੰਤਨ ਕੋ ਬਦਰੋ ਕਰ ਡਰੋ। ਕ੍ਰੋਧ ਕਹਿੰਦਾ ਜਦੋਂ ਮੈਂ ਆਉਣਾ ਹਾਂ ਉਸ ਵੇਲੇ ਅੱਖਾਂ ਵਾਲਿਆਂ ਨੂੰ ਅੰਨਾ ਕਰ ਦੇਣਾ ਤੇ ਕੰਨਾਂ ਵਾਲਿਆਂ ਨੂੰ ਬੋਲਾ ਵੀ ਕਰ ਦੇਣਾ। ਮਾਇਆ ਤਾਰੀ ਅਤ ਅੰਨਾ ਬੋਲਾ ਵਾਲੀ ਉਹਦੀ ਅਵਸਥਾ ਹੋ ਜਾਂਦੀ ਹੈ। ਕਾਮ ਕ੍ਰੋਧ ਕਰ ਅੰਧ, ਅਸੀਂ ਕਾਮ ਕ੍ਰੋਧ ਦੇ ਨਸ਼ੇ ਕਰਕੇ ਅੰਨੇ ਹੋ ਗਏ ਹਾਂ ਤੇ ਮਾਇਆ ਕੇ ਬੰਦ, ਸਾਨੂੰ ਮੋਹ ਮਾਇਆ ਦੇ ਬੰਧਨ ਪੈ ਗਏ ਨੇ। ਅਨਕ ਦੋਖਾ ਤਨ ਸ਼ਾਦ ਪੂਰੇ, ਅਨੇਕਾਂ ਦੋਸ਼ ਸਾਡੇ ਤਨ ਦੇ ਵਿੱਚ ਪੂਰੇ ਦਾਰਥ ਭਰੇ ਹੋਏ ਨੇ ਤੇ ਸ਼ਾਦ ਅਸੀਂ ਇਹਨਾਂ ਨੂੰ ਲੁਕਾ ਕੇ ਰੱਖਿਆ ਹੋਇਆ। ਜਿਹੜੇ ਅਨੇਕਾਂ ਦੋਸ਼ ਐਬ ਨੇ ਨਾ ਸਾਡੇ ਸਰੀਰ ਵਿੱਚ ਭਰੇ ਹੋਏ, ਅਸੀਂ ਇਹਨਾਂ ਨੂੰ ਲੁਕਾ ਕੇ ਰੱਖਿਆ ਹੋਇਆ। ਹਰ ਮਨੁੱਖ ਆਪਣੇ ਗੁਨਾਹਾਂ ਨੂੰ ਆਪਣੇ ਅੰਦਰ ਲੁਕਾ ਕੇ ਰੱਖਦਾ ਹੈ।
ਪ੍ਰਭ ਬਿਨਾਨ ਨਰਾਖਨਹਾਰਾ, ਨਾਮ ਸਿਮਰਾਵੋ ਸਰਨ ਸੂਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਆਪ ਜੀ ਤੋਂ ਬਿਨਾਂ ਸਾਨੂੰ ਹੋਰ ਕੋਈ ਰੱਖਣ ਵਾਲਾ ਵੀ ਨਹੀਂ ਹੈ। ਇਸ ਲਈ ਤੁਸੀਂ ਕਿਰਪਾ ਕਰੋ, ਸਾਡੀ ਰੱਖਿਆ ਕਰੋ। ਨਾਮ ਸਿਮਰਾਵੋ ਸਰਨ ਸੂਰੇ, ਹੇ ਵਾਹਿਗੁਰੂ ਜੀ, ਤੁਸੀਂ ਸ਼ਰਨ ਆਇਆਂ ਦੀ ਰੱਖਿਆ ਕਰਨ ਵਾਸਤੇ ਬਹੁਤ ਵੱਡੇ ਬਹਾਦਰ ਹੋ, ਸੂਰਮੇ ਹੋ। ਤੁਸੀਂ ਕਿਰਪਾ ਕਰਕੇ ਸਾਨੂੰ ਵਾਹਿਗੁਰੂ ਦਾ ਨਾਮ ਚੇਤੇ ਕਰਵਾਓ, ਤੁਸੀਂ ਨਾਮ ਸਿਮਰਾਓ, ਕਿਉਂਕਿ ਤੁਹਾਡੇ ਤੋਂ, ਤੁਹਾਡੇ ਬਿਨਾਂ ਸਾਡੀ ਹੋਰ ਕੋਈ ਰੱਖਿਆ ਕਰਨ ਵਾਲਾ ਵੀ ਨਹੀਂ ਹੈ। ਅਸੀਂ ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆਏ ਹਾਂ ਤੇ ਤੁਸੀਂ ਕਿਰਪਾ ਕਰੋ, ਸ਼ਰਨ ਆਇਆਂ ਦੀ ਰੱਖਿਆ ਕਰਨ ਵਾਲੇ ਮਹਾਨ ਸੂਰਮੇ ਹੋ ਤੇ ਤੁਸੀਂ ਸਾਨੂੰ ਨਾਮ ਚੇਤੇ ਕਰਵਾਓ ਤੇ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਸਾਡੀ ਰੱਖਿਆ ਵੀ ਕਰੋ।
ਪਤ ਤੇ ਉਧਾਰਣਾ ਜੀ ਜੰਤ ਤਾਰਣਾ, ਬੇਦ ਉਚਾਰਣ ਅੰਤ ਪਾਇਓ।
ਸਰਨ ਸੂਰੇ ਦੇ ਉੱਤੇ ਮਹਾਂਪੁਰਖ ਇਹ ਵੀ ਵਿਚਾਰ ਦੱਸਦੇ ਸਨ ਬਈ, ਜਿਵੇਂ ਕੋਈ ਕਿਸੇ ਆਦਮੀ ਦਾ, ਕੋਈ ਕਿਸੇ ਰਾਜੇ ਦਾ, ਕੋਈ ਬਾਗੀ ਕਿਸੇ ਹੋਰ ਦੂਸਰੇ ਦੀ ਸ਼ਰਨ ਵਿੱਚ ਚਲਿਆ ਜਾਵੇ ਤੇ ਜੇ ਤੇ ਕੋਈ ਤਕੜਾ ਹੋਵੇ, ਸੂਰਮਾ ਹੋਵੇ, ਉਹ ਤੇ ਸ਼ਰਨ ਆਇਆਂ ਦੀ ਲਾਜ ਰੱਖਦਾ ਤੇ ਜੇ ਕੋਈ ਆਪ ਹੀ ਡਰੂ ਹੋਵੇ, ਉਹ ਕਹਿੰਦਾ ਵੀ ਮੈਂ ਨੀ ਤੈਨੂੰ ਰੱਖ ਸਕਦਾ, ਤੂੰ ਆਪਦਾ ਕਿਤੇ ਹੋਰ ਜਾ। ਹੁਣ ਤੁਸੀਂ ਵੇਖਦੇ ਹੋ ਵੀ ਕਈ ਮੁਲਕਾਂ ਦੇ ਜਿਹੜੇ ਕੋਈ ਬਾਗੀ ਲੋਕ ਹੁੰਦੇ ਨੇ ਦੂਸਰੇ ਮੁਲਕਾਂ ਵਿੱਚ ਜਾ ਕੇ ਪਨਾਹ ਲੈਂਦੇ ਨੇ, ਤੇ ਜਿਹੜੇ ਤਕੜੇ ਬੰਦੇ ਫਿਰ ਉਹੀ ਉਹਨਾਂ ਨੂੰ ਪਨਾਹ ਦਿੰਦੇ ਆ, ਮਾੜਾ ਪਨਾਹ ਨਹੀਂ ਦੇ ਸਕਦਾ ਕਿਉਂਕਿ ਪਿੱਛੋਂ ਵੀ ਪ੍ਰੈਸ਼ਰ ਪੈਂਦਾ। ਇਸੇ ਤਰ੍ਹਾਂ ਜਿਹੜਾ ਇੱਕ ਵਾਰੀ ਮਨੁੱਖ ਵਾਹਿਗੁਰੂ ਦੀ ਸ਼ਰਨ ਵਿੱਚ ਚਲਿਆ ਜਾਵੇ ਫਿਰ ਮਜਾਲ ਹੈ ਕੋਈ ਉਹਦੇ ਕੋਲੋਂ ਕੋਈ ਹੋਰ ਲੈ ਜਾਵੇ। ਜਿਵੇਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਰੇ ਇਹ ਇੱਕ ਪ੍ਰਸਿੱਧ ਕਥਨ ਹੈ, ਜਿੰਨੇ ਵੀ ਹਕੂਮਤ ਦੇ ਸਤਾਏ ਹੋਏ ਲੋਕ ਸਨ ਔਰ ਉਹ ਕਸ਼ਮੀਰੀ ਪੰਡਿਤ ਤੇ ਕੇਸ਼ੋ ਦਾਸ ਵਰਗੇ ਮਹਾਨ ਵਿਦਵਾਨ ਤੇ ਨਾਲ ਹੀ ਭਾਈ ਨੰਦ ਲਾਲ ਜੀ ਗੋਇਆ ਜੀ ਵਰਗੇ ਮਹਾਨ ਆਲਮ, ਉਹ ਸਾਰੇ ਦੇ ਸਾਰੇ ਆਪਣੇ ਧਰਮ ਦੀ ਰੱਖਿਆ ਦੀ ਖਾਤਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਸ਼ਰਨ ਵਿੱਚ ਆ ਗਏ। ਤੇ ਜਦੋਂ ਔਰੰਗਜ਼ੇਬ ਨੂੰ ਇਹ ਖਬਰਾਂ ਮਿਲੀਆਂ ਉਹਨੇ ਕਲਗੀਧਰ ਪਾਤਸ਼ਾਹ ਨੂੰ ਸੰਦੇਸ਼ ਘੱਲਿਆ, ਕਹਿਣ ਲੱਗਾ ਤੁਸੀਂ ਹਕੂਮਤ ਦੇ ਬਾਗੀਆਂ ਨੂੰ ਤੇ ਅੱਤਵਾਦੀਆਂ ਨੂੰ ਆਪਣੇ ਕੋਲ ਰੱਖਦੇ ਹੋ, ਇਹਦਾ ਖਮਿਆਜਾ ਤੁਹਾਨੂੰ ਭੁਗਤਣਾ ਪਏਗਾ, ਵਰਨਾ ਇਹਨਾਂ ਸਾਰਿਆਂ ਨੂੰ ਮੇਰੇ ਹਵਾਲੇ ਕਰ ਦਿਓ। ਜਦੋਂ ਕਲਗੀਧਰ ਪਾਤਸ਼ਾਹ ਨੇ ਇਹ ਉਸਦਾ ਸੁਨੇਹਾ ਪੜਿਆ ਤੇ ਔਰੰਗਜ਼ੇਬ ਨੂੰ ਇਸਦਾ ਜਵਾਬ ਦਿੱਤਾ ਸੀ, ਕਹਿਣ ਲੱਗੇ ਐ ਔਰੰਗਜ਼ੇਬ, ਤੇਰੇ ਮਨ ਦੇ ਵਿੱਚ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ, ਤੂੰ ਲੋਕਾਂ ਦਾ ਧਰਮ ਭ੍ਰਸ਼ਟ ਕਰਨ ਵਾਸਤੇ ਲੱਗਿਆ ਹੋਇਆ, ਇਹ ਲੋਕ ਆਪਣੇ ਧਰਮ ਦੀ ਰੱਖਿਆ ਦੀ ਖਾਤਰ ਸਾਡੇ ਪਿਤਾ ਸਤਿਗੁਰੂ ਦੇ ਕੋਲ ਆਏ ਸਨ। ਕਸ਼ਮੀਰੀ ਪੰਡਿਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ ਪਹਿਲਾਂ ਆਏ ਸਨ, ਇਸ ਲਈ ਸਾਡੇ ਪਿਤਾ ਜੀ ਨੇ ਇਹਨਾਂ ਨੂੰ ਬਚਨ ਦਿੱਤਾ ਸੀ। ਤੇਗ ਬਹਾਦਰ ਬੋਲਿਆ, ਤਰ ਪਈਏ ਧਰਮ ਨਹਿ ਛੋੜੀਏ, ਬਾਹੇ ਜਿਨ੍ਹਾਂ ਦੀ ਪਕੜੀਏ, ਸਿਰ ਦੀਜੇ ਬਾਹੇ ਨਾ ਛੋੜੀਏ। ਹੁਣ ਇਹਨਾਂ ਦੀ ਬਾਂਹ ਅਸਾਂ ਪਕੜੀਏ ਕਿਉਂਕਿ ਹੁਣ ਗੁਰਤਾ ਦੇ ਮਾਲਕ ਸਾਨੂੰ ਸਤਿਗੁਰੂ ਨੇ ਬਣਾ ਦਿੱਤਾ ਔਰ ਇਹ ਆਪਣੇ ਧਰਮ ਦੀ ਰੱਖਿਆ ਦੀ ਖਾਤਰ ਸਾਡੇ ਕੋਲ ਆਏ ਨੇ, ਸਾਰੇ ਧਰਮੀ ਨੇ, ਸਾਰੇ ਸਤਵਾਦੀ ਨੇ, ਕੋਈ ਇੱਥੇ ਬਾਕੀ ਨੇ, ਕੋਈ ਅਤਵਾਦੀ ਨਹੀਂ, ਇਹ ਸਾਰੇ ਧਰਮੀ ਨੇ ਤੇ ਨਾਲ ਧਰਮ ਦੀ ਖਾਤਰ ਇਹ ਲੜਨਾ ਮਰਨਾ ਵੀ ਸਿੱਖ ਗਏ ਨੇ। ਹੁਣ ਤੂੰ ਆਪਣਾ ਸੋਚ ਸਮਝ ਕੇ ਆਵੀਂ, ਜੇ ਤੇਰੇ ਮਨ ਦੇ ਵਿੱਚ ਕਿਸੇ ਕਿਸਮ ਦਾ ਵੀ ਭੁਲੇਖਾ ਹੋਵੇ ਤੂੰ ਜਦੋਂ ਮਰਜ਼ੀ ਕਿਸੇ ਨੂੰ ਭੇਜ ਦੇਵੀਂ, ਜਦੋਂ ਮਰਜ਼ੀ ਆਪ ਚੜ੍ਹ ਕੇ ਆ ਜਾਵੀਂ ਤੇ ਇੱਥੇ ਕੋਈ ਤੈਨੂੰ ਅੱਤਵਾਦੀ ਨਹੀਂ ਮਿਲੇਗਾ, ਸਾਰੇ ਧਰਮੀ ਸੂਰਮੇ ਨੇ ਜੋ ਆਪਣੀਆਂ ਜਾਨਾਂ ਤਲੀ ਤੇ ਰੱਖਦੇ ਫਿਰਦੇ ਨੇ ਤੇ ਤੈਨੂੰ ਇੱਠ ਦਾ ਜਵਾਬ ਪੱਥਰ ਨਾਲ ਦੇਣਗੇ। ਇਹ ਆ ਸਰਨ ਸੂਰਿਆਂ ਦੀ ਗੱਲ, ਨਾਮ ਸਿਮਰਾਵੋ ਸਰਨ ਸੂਰੇ। ਮਹਾਰਾਜ ਤੁਸੀਂ ਸ਼ਰਨ ਆਇਆਂ ਦੀ ਰੱਖਿਆ ਕਰਨ ਵਾਲੇ ਬਹਾਦਰ ਹੋ ਤੇ ਕਿਰਪਾ ਕਰੋ ਤੁਸੀਂ ਸਾਨੂੰ ਨਾਮ ਚੇਤੇ ਕਰਵਾਓ।
ਸਰਨ ਸਮਰਥ
ਪਤ ਤੇ ਉਧਾਰਨਾ,
ਪਤ ਤੇ ਉਧਾਰਨਾ ਜੀ ਜੰਤ ਤਾਰਨਾ, ਬੇਦ ਉਚਾਰ ਨਹੀਂ ਅੰਤ ਪਾਇਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਤੁਸੀਂ ਪਾਪੀਆਂ ਨੂੰ ਉਧਾਰਨ ਵਾਲੇ ਹੋ ਤੇ ਸਾਰੇ ਜੀਵ ਜਨਤਾ ਨੂੰ ਤਾਰਨ ਵਾਲੇ ਹੋ। ਬੇਦ ਵੀ ਤੁਹਾਡਾ ਜਸ ਉਚਾਰਨ ਕਰਦੇ ਨੇ ਪਰ ਉਹਨਾਂ ਨੇ ਵੀ ਅੰਤ ਨਹੀਂ ਪਾਇਆ। ਗੁਣ ਹੈ ਸੁਖ ਸਾਗਰਾ,
ਗੁਣ ਹੈ ਸੁਖ ਸਾਗਰਾ, ਬ੍ਰਹਮ ਰਤਨਾਗਰਾ, ਭਗਤ ਵਚਨ ਨਾਨਕ ਗਾਇਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਤੁਸੀਂ ਦੈਵੀ ਗੁਣਾਂ ਦੇ ਤੇ ਸੁਖਾਂ ਦੇ ਸਮੁੰਦਰ ਹੋ ਤੇ ਬ੍ਰਹਮ ਰਤਨਾਗਰਾ, ਹੇ ਵਾਹਿਗੁਰੂ ਜੀ ਤੁਸੀਂ ਬ੍ਰਹਮ ਵਿਆਪਕ ਸਰੂਪ ਤੇ ਰਤਨਾਂ ਦੀ ਖਾਣ ਹੋ। ਭਗਤ ਵਸ਼ਲ ਨਾਨਕ ਗਾਇਓ, ਤੁਸੀਂ ਭਗਤਾਂ ਦੇ ਵਸ਼ਲ ਹੋ। ਇਸ ਢੰਗ ਦੇ ਨਾਲ ਭਗਤਾਂ ਨੇ ਤੇ ਅਸਾਂ ਤੇਰਾ ਜਸ ਗਾਇਆ ਹੈ। ਤੁਸੀਂ ਭਗਤ ਵਸ਼ਲ ਹੋ, ਗੁਣਾਂ ਦੇ ਤੇ ਸੁਖਾਂ ਦੇ ਸਾਗਰ ਹੋ ਤੇ ਤੁਸੀਂ ਬ੍ਰਹਮ ਵਿਆਪਕ ਸਰੂਪ ਹੋ ਤੇ ਸਾਰੇ ਰਤਨਾਂ ਦੇ ਭੰਡਾਰ ਹੋ ਤੇ ਭਗਤਾਂ ਦੇ ਭਗਤੀ ਨਾਲ ਵਸ਼ਲ ਪਿਆਰ ਕਰਦੇ ਹੋ। ਇਹ ਭਗਤ ਵਸ਼ਲ ਨਾਮ ਦੇ ਨਾਲ ਅਸੀਂ ਆਪ ਜੀ ਦੇ ਜਸ ਨੂੰ ਗਾਇਆ ਹੈ।
ਨਾਸਰੀ ਮਹੱਲਾ ਪੰਜਵਾਂ, ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫਿਰ ਨਾਮ ਜਪਣ ਦਾ ਉਪਦੇਸ਼ ਦਿੰਦੇ ਹਨ, ਨਾਮ ਗੋਬਿੰਦ ਕਾ ਸਦਾ ਲੀਜੈ। ਵੀ ਗੁਰਮੁਖੋ, ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਲਿਆ ਕਰੋ, ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪੋ, ਇਹਦਾ ਫਲ ਹਾਲਤ ਸੁਖ ਤੁਹਾਨੂੰ ਇਸ ਲੋਕ ਦੇ ਵਿੱਚ ਵੀ ਸੁੱਖ ਪ੍ਰਾਪਤ ਹੋਵੇਗਾ ਤੇ ਪਾਲਤ ਸੁੱਖ ਪਰਲੋਕ ਦੇ ਵਿੱਚ ਵੀ ਤੁਹਾਨੂੰ ਸੁੱਖ ਮਿਲੇਗਾ ਤੇ ਨਿਤ ਸੁੱਖ ਸਿਮਰਨੋ ਤੇ ਸਿਮਰਨ ਦੁਆਰਾ ਤੁਹਾਨੂੰ ਹਮੇਸ਼ਾ ਲਈ ਸੁੱਖ ਪ੍ਰਾਪਤ ਹੋਵੇਗਾ। ਇਸੇ ਲਈ ਸਤਿਗੁਰੂ ਆਖਦੇ ਨੇ ਨਾਮ ਗੋਬਿੰਦ ਕਾ ਸਦਾ ਲੀਜੈ, ਗੁਰਮੁਖੋ ਹਰ ਵੇਲੇ ਵਾਹਿਗੁਰੂ ਦਾ ਨਾਮ ਲਿਆ ਕਰੋ।
ਮਿਟਹਿ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੂਆ ਜੀ ਜੈ ਰਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਦਾ ਨਾਮ ਜਪ ਕੇ ਮਿਟਹਿ ਕਮਾਣੇ ਪਾਪ ਚਿਰਾਣੇ, ਵੀ ਜਿਹੜੇ ਬੜੇ ਚਿਰਾਣੇ ਚਿਰਾਂ ਦੇ ਪਿਛਲੇ ਜਨਮਾਂ ਦੇ ਚਰੋਕਣੇ ਵੀ ਜਿਹੜੇ ਪਾਪ ਕੀਤੇ ਨੇ ਉਹ ਵੀ ਵਾਹਿਗੁਰੂ ਦਾ ਨਾਮ ਜਪ ਕੇ ਤੁਹਾਡੇ ਸਾਰੇ ਜਿਹੜੇ ਚਿਰਾਂ ਦੇ ਪਿਛਲੇ ਜਨਮਾਂ ਦੇ ਕੀਤੇ ਪਾਪ ਵੀ ਮਿਟ ਜਾਣਗੇ। ਤੇ ਨਾਲ ਦੀ ਨਾਲ ਸਤਿਗੁਰੂ ਕਹਿੰਦੇ ਨੇ ਸਾਧ ਸੰਗਤ ਮਿਲ ਮੂਆ ਜੀਜੈ, ਸਾਧ ਸੰਗਤ ਗੁਰੂ ਦੀ ਸੰਗਤ ਵਿੱਚ ਆ ਕੇ ਜਦੋਂ ਤੁਸੀਂ ਸਿਮਰਨ ਕਰੋਗੇ, ਨਾਮ ਜਪੋਗੇ, ਸਾਧ ਸੰਗਤ ਦੇ ਨਾਲ ਮਿਲ ਕੇ ਮੂਆ ਜੀਜੈ, ਜਿਹੜਾ ਤੁਹਾਡਾ ਮਨ ਵਾਹਿਗੁਰੂ ਦੇ ਸਿਮਰਨ ਵੱਲੋਂ ਮੁਰਦਾ ਹੋਇਆ ਹੋਇਆ ਹੈ, ਕਦੇ ਨਾਮ ਨਹੀਂ ਜਪਦਾ, ਤੇ ਇਹ ਜਿਹੜਾ ਇਹ ਮੁਰਦਾ ਮਨ ਹੈ ਇਹ ਵੀ ਜੀਜਾ ਦਾ ਅਰਥ ਜੀ ਉੱਠੇਗਾ। ਸਾਧ ਸੰਗਤ ਦੇ ਨਾਲ ਮਿਲ ਕੇ ਤੁਹਾਡਾ ਇਹ ਮਰਿਆ ਮਨ ਇਹ ਵੀ ਜੀ ਉੱਠੇਗਾ, ਭਾਵ ਵਾਹਿਗੁਰੂ ਦੇ ਸਿਮਰਨ ਵੱਲੋਂ ਮਰਿਆ ਮਨ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਜੁੜ ਜਾਵੇਗਾ।
ਰਾਜ ਜੋਬਨ ਬਿਸਰੰਤ ਅਰ ਮਾਇਆ, ਮਹਾ ਦੁਖਿਓ ਮਹਾਤ ਕਹੈ।
ਅਥਵਾ ਸਾਧ ਸੰਗਤ ਮਿਲ ਮੋਆ ਜੀਜੈ, ਸਾਧ ਸੰਗਤ ਵਿੱਚ ਮਿਲ ਕੇ ਆਤਮਕ ਜੀਵਨ ਵੱਲੋਂ ਮੁਰਦਾ ਹੋਇਆ ਮਨ ਵੀ ਜੀਜੈ ਇਹ ਆਤਮਕ ਜੀਵਨ ਦੇ ਵਿੱਚ ਜੀ ਪਵੇਗਾ। ਰਹਾਉ ਬਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ ਰਾਜ ਜੋਬਨ ਬਿਸਰੰਤ ਹਰ ਮਾਇਆ, ਮਹਾਂ ਦੁੱਖ ਇਹੋ ਮਹਾਂਤ ਕਹੈ। ਮਹਾਤਮਾ ਲੋਕ ਇਹ ਗੱਲ ਆਖਦੇ ਨੇ ਇਹ ਮਹਾਂਤ ਕਹੈ, ਮਹਾਤਮਾ ਲੋਕ ਇਹ ਗੱਲ ਆਖਦੇ ਨੇ ਕਿਹੜੀ? ਰਾਜ ਜੋਬਨ ਬਿਸਰੰਤ ਹਰ ਮਾਇਆ, ਰਾਜ ਜੋਬਨ ਜਵਾਨੀ, ਇਹਨਾਂ ਦੇ ਵਿੱਚ ਲੱਗ ਕੇ ਮਨੁੱਖ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਤੇ ਫਿਰ ਜਦੋਂ ਮਨੁੱਖ ਰਾਜ ਤੇ ਜੋਬਨ ਦੇ ਵਿੱਚ ਲੱਗ ਕੇ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਤੇ ਮਾਇਆ ਫਿਰ ਇਹਦੇ ਉੱਤੇ ਮਾਇਆ ਆਪਣਾ ਅਸਰ ਪਾਉਂਦੀ ਹੈ। ਜਦੋਂ ਮਾਇਆ ਆਪਣਾ ਅਸਰ ਪਾ ਲੈਂਦੀ ਹੈ ਮਹਾਂ ਦੁੱਖ, ਫਿਰ ਇਸ ਜੀਵ ਨੂੰ ਮਹਾਂ ਦੁੱਖ ਜਨਮ ਤੇ ਮਰਨ ਦਾ ਸਹਾਰਨਾ ਪੈਂਦਾ ਹੈ। ਇਹ ਗੱਲ ਮਹਾਤਮਾ ਲੋਕ ਕਹਿੰਦੇ ਨੇ ਵੀ ਜਦੋਂ ਮਨੁੱਖ ਰਾਜ ਤੇ ਜਵਾਨੀ ਦੇ ਨਸ਼ੇ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਭੁੱਲ ਜਾਂਦਾ ਹੈ ਫਿਰ ਇਹਦੇ ਉੱਤੇ ਮਾਇਆ ਦਾ ਅਸਰ ਪੈਂਦਾ ਹੈ ਤੇ ਮਾਇਆ ਦੇ ਪ੍ਰਭਾਵ ਹੇਠਾਂ ਆ ਕੇ ਇਹਨੂੰ ਬੜਾ ਭਾਰੀ ਦੁੱਖ ਜਨਮ ਤੇ ਮਰਨ ਦਾ ਅਗੇ ਨਰਕਾਂ ਦਾ ਵੀ ਸਹਾਰਨਾ ਪੈਂਦਾ ਹੈ।
ਆਸ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਤ ਭਾਗਵੰਤ ਲਹਿ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਸ ਪਿਆਸ ਰਮਣ ਹਰ ਕੀਰਤਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਾਡੇ ਮਨ ਦੇ ਵਿੱਚ ਇਹੀ ਆਸ ਇੱਛਾ ਹੈ, ਇਹੀ ਪਿਆਸ ਤੰਗ ਹੈ, ਕਿਹੜੀ? ਰਮਣ ਹਰ ਕੀਰਤਨ, ਵੀ ਵਾਹਿਗੁਰੂ ਦਾ ਕੀਰਤਨ ਕਰਨ ਦੀ। ਹਰ ਵੇਲੇ ਅਸੀਂ ਵਾਹਿਗੁਰੂ ਦਾ ਜਸ ਕੀਰਤਨ ਹੀ ਕਰਦੇ ਰਹੀਏ, ਇਹੀ ਸਾਡੇ ਮਨ ਦੇ ਵਿੱਚ ਇੱਛਾ ਹੈ, ਇਹੀ ਸਾਡੇ ਮਨ ਦੇ ਵਿੱਚ ਤੰਗ ਹੈ। ਇਹੋ ਪਦਾਰਥ ਭਾਗਵੰਤ ਲਹਿ, ਪਰ ਇਹ ਜਿਹੜਾ ਕੀਰਤਨ ਨਿਰਮੋਲਕ ਹੀਰਾ, ਇਹ ਜਿਹੜਾ ਅਮੋਲਕ ਪਦਾਰਥ ਹੈ, ਇਹਨੂੰ ਕੋਈ ਭਾਗਾਂ ਵਾਲਾ ਹੀ ਪ੍ਰਾਪਤ ਕਰ ਸਕਦਾ ਹੈ।
ਸਰਣ ਸਮਰਥ ਅਕਥ ਅਗੋਚਰਾ, ਪਤ ਤੇ ਉਦਾਹਰਣ ਨਾਮ ਤੇਰਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਤੁਸੀਂ ਸ਼ਰਨ ਆਇਆਂ ਦੀ ਰੱਖਿਆ ਕਰਨ ਵਾਸਤੇ ਸਮਰੱਥ ਹੋ ਤੇ ਅਕਥ ਤੁਹਾਡੀ ਮਹਿਮਾ ਕਥਨ ਤੋਂ ਰਹਿਤ ਹੈ ਤੇ ਅਗੋਚਰਾ ਤੁਸੀਂ ਇੰਦਰੀਆਂ ਦੇ ਵੀ ਆ ਵਿਸ਼ੇ ਹੋ, ਪਤ ਤੇ ਉਦਾਹਰਣ ਨਾਮ ਤੇਰਾ। ਹੇ ਵਾਹਿਗੁਰੂ ਜੀ, ਤੁਹਾਡਾ ਨਾਮ ਵੱਡੇ ਵੱਡੇ ਪਾਪੀਆਂ ਨੂੰ ਵੀ ਉਧਾਰਨ ਵਾਲਾ ਹੈ।
ਅੰਤਰ ਜਾਮੀ ਨਾਨਕੇ ਸਵਾਮੀ, ਸਰਬੱਤ ਪੂਰਨ ਠਾਕੁਰ ਮੇਰਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ, ਅੰਤਰ ਜਾਮੀ ਨਾਨਕੇ ਸਵਾਮੀ, ਤੁਸੀਂ ਅੰਤਰ ਜਾਮੀ ਹੋ ਤੇ ਸਾਡੇ ਮਾਲਕ ਵੀ ਤੁਸੀਂ ਹੋ, ਅਥਵਾ ਤੁਸੀਂ ਸਾਡੇ ਮਾਲਕ ਹੋ ਤੇ ਅੰਤਰ ਜਾਮੀ ਹੋ। ਸਰਬੱਤ ਪੂਰਨ ਠਾਕੁਰ ਮੇਰਾ, ਹੁਣ ਅੱਗੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਮੇਰਾ ਵਾਹਿਗੁਰੂ ਸਰਬੱਤ ਪੂਰਨ, ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ। ਕਿ ਸਰਬੱਤਰ ਦਿਸ ਹੈ, ਕਿ ਸਰਬੱਤਰ ਪੇਸ਼ਾ ਹੈ, ਕਿ ਸਰਬੱਤਰ ਕਲ ਹੈ, ਕਿ ਸਰਬੱਤਰ ਪਲ ਹੈ। ਜਮੀ ਤੂਹੀ, ਜਮਾਂ ਤੂਹੀ, ਮਕੀ ਤੂਹੀ, ਮਕਾਂ ਤੂਹੀ, ਜਲਸ ਤੂਹੀ, ਥਲਸ ਤੂਹੀ, ਨਦਿਸ ਤੂਹੀ, ਨਦਸ ਤੂਹੀ। ਇਉਂ ਕਲਗੀਧਰ ਪਾਤਸ਼ਾਹ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਰਬੱਤ ਪੂਰਨ ਦੀ ਵਿਵਸਥਾ ਦਾ ਪ੍ਰਗਟਾਵਾ ਕੀਤਾ ਹੈ। ਸਤਿਗੁਰੂ ਕਹਿੰਦੇ ਨੇ, ਜਲੇ ਹਰੀ, ਥਲੇ ਹਰੀ, ਉਰੇ ਹਰੀ। ਇਸ ਤਰ੍ਹਾਂ ਬੇਅੰਤ ਗੁਰੂ ਮਹਾਰਾਜ ਨੇ ਵਾਹਿਗੁਰੂ ਦੀ ਮਹਿਮਾ ਉਚਾਰਨ ਕੀਤੀ। ਸਰਬੱਤ ਪੂਰਨ ਠਾਕੁਰ ਮੇਰਾ, ਉਹ ਮੇਰਾ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ।
ਸ੍ਰੀ ਮਹੱਲਾ ਪੰਜਵਾਂ, ਘਰ ਬਾਰਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ ਰਾਓ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਧਨਾਸਰੀ ਰਾਗ ਵਿੱਚ 12ਵੇਂ ਕਰ ਸੁਰਤਾਲ ਦੇ ਵਿੱਚ ਸ਼ਬਦ ਉਚਾਰਨ ਕਰ ਰਹੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਤੇ ਗੁਰਪ੍ਰਸਾਦ, ਗੁਰੂ ਦੀ ਕਿਰਪਾ ਨਾਲ ਉਹ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੁੰਦਾ। ਹਜ਼ੂਰ ਫਰਮਾਉਂਦੇ ਨੇ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਇਹ ਪਹਿਲੀ ਪੰਕਤੀ ਹੀ ਰਹਾਉ ਦੀ ਪੰਕਤੀ ਹੈ, ਟੇਕ ਦੀ ਪੰਕਤੀ ਹੈ, ਤੇ ਇਹਦੇ ਵਿੱਚ ਹੀ ਸਾਰਾ ਸ਼ਬਦ ਦਾ ਕੇਂਦਰੀ ਸਿਧਾਂਤ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹ ਉਪਦੇਸ਼ ਦਿੰਦੇ ਹਨ, ਬੰਦਨਾ ਹਰ ਬੰਦਨਾ। ਗੁਰਮੁਖੋ, ਤੁਸੀਂ ਜੇ ਬੰਦਨਾ ਕਰਨੀ ਹੈ ਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੀ ਬੰਦਨਾ ਦਾ ਅਰਥ ਹੈ ਨਮਸਕਾਰ ਕਰੋ। ਗੁਣ ਗਾਵੋ ਗੋਪਾਲ ਰਾਏ, ਤੇ ਨਾਲ ਹੀ ਉਸ ਗੋਪਾਲ ਪ੍ਰਿਥਵੀ ਦੇ ਪਾਲਕ ਤੇ ਰਾਏ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਵੀ ਗਾਓ, ਮੱਥਾ ਵੀ ਵਾਹਿਗੁਰੂ ਦੇ ਚਰਨਾਂ ਵਿੱਚ ਟੇਕੋ, ਜਿਵੇਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਾਪ ਸਾਹਿਬ ਬਾਣੀ ਦੇ ਵਿੱਚ ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ ਨਾਲੇ ਨਮਸਕਾਰ ਕੀਤੀ, ਨਾਲੇ ਸਿਫਤ ਸਲਾਹ ਕੀਤੀ ਹੈ। ਇਸ ਢੰਗ ਦੇ ਨਾਲ ਤੁਸੀਂ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਵੀ ਕਰੋ ਤੇ ਨਾਲੇ ਉਸ ਵਾਹਿਗੁਰੂ ਦੇ ਗੁਣ ਵੀ ਗਾਵੋ। ਬੰਦਨਾ ਹਰ ਬੰਦਨਾ, ਬੰਦਨਾ ਦਾ ਅਰਥ ਸਿੱਧਾ ਵੀ ਵਾਹਿਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਨੀ, ਇਹੀ ਅਰਥ ਹੈ। ਤੇ ਬਾਕੀ ਇਹਦਾ ਹੋਰ ਕੁਛ ਵਿਦਵਾਨਾਂ ਨੇ ਆਪਣੇ ਢੰਗ ਦੇ ਨਾਲ ਵੀ ਅਰਥ ਕੀਤੇ ਹਨ, ਉਹ ਇਸ ਤਰ੍ਹਾਂ ਕੀਤੇ ਨੇ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਗੁਰਮੁਖੋ, ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਨਮਸਕਾਰ ਕਰੋ ਤੇ ਨਾਲ ਵਾਹਿਗੁਰੂ ਦੇ ਹਮੇਸ਼ਾ ਲਈ ਗੁਣ ਗਾਓ ਤੇ ਬੰਦਨਾ, ਤੇ ਇਸ ਕੰਮ ਲਈ ਬੰਦ ਨਾ, ਕਦੇ ਬੰਦ ਨਾ ਹੋਵੋ, ਕਦੇ ਰੁਕੋ ਨਾ, ਲਗਾਤਾਰ ਵਾਹਿਗੁਰੂ ਦੇ ਗੁਣ ਗਾਈ ਚੱਲੋ। ਫਿਰ ਇਹਦਾ ਫਲ ਕੀ ਹੋਵੇਗਾ? ਬੰਦ ਨਾ, ਤੁਹਾਨੂੰ ਬੰਦੀ ਖਾਨੇ ਦੇ ਵਿੱਚ ਨਹੀਂ ਪੈਣਾ ਪਵੇਗਾ, ਤੁਹਾਨੂੰ 84 ਦੇ ਵਿੱਚ ਨਰਕਾਂ ਦੀ ਜੇਲ੍ਹ ਵਿੱਚ ਨਹੀਂ ਜਾਣਾ ਪਵੇਗਾ, ਇਸ ਦਾ ਤੁਹਾਨੂੰ ਫਲ ਪ੍ਰਾਪਤ ਹੋ ਸਕਦਾ। ਇਸ ਤਰ੍ਹਾਂ ਵੀ ਕੁਛ ਵਿਦਵਾਨਾਂ ਨੇ ਬੰਦਨਾ ਸ਼ਬਦ ਦੇ ਅਰਥ ਕੀਤੇ ਹਨ।
ਵਡੈ ਭਾਗ ਪੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਡੈ ਭਾਗ ਪੇਟੇ ਗੁਰਦੇਵਾ, ਵੀ ਵੱਡਿਆਂ ਭਾਗਾਂ ਦੇ ਨਾਲ ਜਿਨ੍ਹਾਂ ਨੂੰ ਗੁਰਦੇਵ ਜੀ ਮਿਲੇ ਨੇ, ਪੂਜਨੀਕ ਸਤਿਗੁਰੂ ਜੀ ਮਿਲੇ ਨੇ, ਕੋਟ ਪਰਾਧ ਮਿਟੇ ਹਰ ਸੇਵਾ, ਤੇ ਫਿਰ ਉਹ ਵਾਹਿਗੁਰੂ ਦੀ ਸੇਵਾ ਭਗਤੀ ਵਿੱਚ ਲੱਗ ਗਏ, ਤੇ ਜਿਹੜੇ ਸੇਵਾ ਭਗਤੀ ਵਿੱਚ ਲੱਗ ਗਏ ਤੇ ਕੋਟ ਪਰਾਧ ਮਿਟੇ, ਉਹਨਾਂ ਦੇ ਕਰੋੜਾਂ ਹੀ ਅਪਰਾਧ, ਕਰੋੜਾਂ ਹੀ ਗੁਨਾਹ ਮਿਟ ਗਏ।
ਸ਼ਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗੰਤ ਜਾਨਾ ਵਿਆਪੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਸ ਤਰ੍ਹਾਂ ਮਨ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਅਥਵਾ ਚਰਨ ਕਮਲ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਕਮਲਾਂ ਦੇ ਵਿੱਚ ਜਿਸ ਤਰ੍ਹਾਂ ਮਨ ਰੰਗਿਆ ਜਾਂਦਾ ਹੈ, ਸੋਗ ਅਗਨ ਤਿਸ ਜਨ ਨਾ ਵਿਆਪੈ, ਉਸ ਜਾਨ ਗੁਰਮੁਖ ਪਿਆਰੇ ਨੂੰ ਕਦੇ ਸੋਗ ਦੀ ਅੱਗ ਨਹੀਂ ਵਿਆਪ ਸਕਦੀ, ਉਹਨੂੰ ਸੋਗ ਦੀ ਅੱਗ ਦਾ ਸੇਕ ਨਹੀਂ ਲੱਗ ਸਕਦਾ, ਜਿਵੇਂ ਭਾਈ ਭਿਖਾਰੀ ਜੀ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਸੀ। ਇੱਕ ਪਾਸੇ ਨੌਜਵਾਨ ਪੁੱਤਰ ਦੀ ਸ਼ਾਦੀ ਹੋਈ, ਦੂਸਰੇ ਪਾਸੇ ਉਹਦੀ ਅਚਾਨਕ ਮੌਤ ਹੋ ਜਾਂਦੀ ਹੈ, ਤੇ ਸਾਰਾ ਪਰਿਵਾਰ ਤੇ ਰਿਸ਼ਤੇਦਾਰ ਵਿਰਲਾਪ ਕਰਦੇ ਨੇ, ਸੋ ਕਰਦੇ ਨੇ, ਪਰ ਭਾਈ ਸਾਹਿਬ ਸਾਰਿਆਂ ਨੂੰ ਮਨਾ ਕਰਦੇ ਨੇ, ਬਈ ਨਹੀਂ, ਇਹ ਵਾਹਿਗੁਰੂ ਦਾ ਹੁਕਮ ਹੈ, ਜੰਮਣ ਮਰਨਾ ਹੁਕਮ ਹੈ, ਭਾਣਾ ਆਵੇ ਜਾਏ, ਤੇ ਗੁਰਮੁਖ ਵਾਹਿਗੁਰੂ ਦੇ ਪਾਣੇ ਵਿੱਚ ਹੀ ਖੁਸ਼ ਰਹਿੰਦੇ ਨੇ। ਇਉਂ ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਫਿਰ ਉਹਨਾਂ ਨੂੰ ਸੋਗ ਦੀ ਅੱਗ ਨਹੀਂ ਵਿਆਪ ਸਕਦੀ।
ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਉਹਨਾਂ ਨੇ ਸਾਧੂ ਦੀ ਸੰਗਤ ਕਰਕੇ ਭਵ ਸਾਗਰ ਨੂੰ ਵੀ ਤਰ ਲਿਆ ਹੈ। ਜੇ ਤੁਸੀਂ ਵੀ ਤਰਨਾ ਚਾਹੁੰਦੇ ਹੋ, ਨਿਰਭਉ ਨਾਮ ਜਪੋ ਹਰ ਰੰਗੇ, ਫਿਰ ਤੁਸੀਂ ਵੀ ਉਸ ਵਾਹਿਗੁਰੂ ਦੇ ਨਾਲ ਰੰਗੇ ਦਾ ਅਰਥ ਹੈ ਪ੍ਰੇਮ ਕਰਕੇ, ਉਸ ਵਾਹਿਗੁਰੂ ਦੇ ਰੰਗ ਵਿੱਚ ਆਪਣੇ ਮਨ ਨੂੰ ਰੰਗ ਕੇ ਤੇ ਉਸ ਨਿਰਭਉ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪੋ।
ਪਰ ਧਨ ਦੋ ਕਿਚ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੇ ਨੇੜੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਸ ਮਨੁੱਖ ਨੇ ਵਾਹਿਗੁਰੂ ਦੇ ਚਰਨਾਂ ਦੀ ਨਾਮ ਦੀ ਓਟ ਲੈ ਲਈ ਹੈ, ਪਰ ਧਨ ਦੁੱਖ, ਉਹਦੇ ਉੱਤੇ ਪਰਾਏ ਧਨ ਨੂੰ ਚੁਰਾਉਣ ਦਾ ਕੋਈ ਦੋਸ਼ ਨਹੀਂ ਲੱਗਦਾ, ਕਿਸ ਪਾਪ ਨਾ ਫੇੜੇ ਤੇ ਨਾ ਹੀ ਉਹ ਕਿਸੇ ਲੋਭ ਦੇ ਵਸ਼ ਕੋਈ ਹੋਰ ਪਾਪ ਰੂਪ ਕਰਮ ਕਰਦਾ ਹੈ। ਪਾਪ ਰੂਪ ਕਰਮ ਕੀ ਹੈ? ਝੂਠ ਬੋਲਣਾ, ਕੱਟ ਤੋਲਣਾ, ਠੱਗੀ ਮਾਰਨੀ, ਧੋਖਾ ਦੇਣਾ, 420 ਕਰਨੀ, ਇਸ ਤਰ੍ਹਾਂ ਦੇ ਉਹ ਕਦੇ ਪਾਪ ਕਰਮ ਵੀ ਨਹੀਂ ਕਰਦਾ। ਜਮ ਜੰਦਾਰ ਨਾ ਆਵੇ ਨੇੜੇ, ਜਿਹੜਾ ਜਮ ਜੰਦਾਰ ਜਿੰਦਾ ਵੈਰੀ ਕਸਾਈ, ਇਹ ਜਿਹੜਾ ਜਮ ਜਲਾਦ ਹੈ, ਇਹ ਵੀ ਉਹਨਾਂ ਦੇ ਨੇੜੇ ਨਹੀਂ ਆ ਸਕਦਾ।
ਕ੍ਰਿਸ਼ਨਾਗਨ ਪ੍ਰਭ ਆ ਬੁਝਾਈ, ਨਾਨਕ ਉਧਰੇ ਪ੍ਰਭ ਸਰਣਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਅਕਾਲ ਪੁਰਖ ਵਾਹਿਗੁਰੂ ਨੇ ਆਪ ਮਿਹਰ ਕੀਤੀ, ਜਿਹੜੀ ਤ੍ਰਿਸ਼ਨਾ ਦੀ ਅੱਗ ਸਭ ਦੇ ਅੰਦਰ ਬਲ ਰਹੀ ਹੈ। ਸਹਿਸ ਕਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ, ਅਨਕ ਭੋਗ ਬਿਖਿਆ ਕੇ ਕਰੈ, ਨੈ ਤ੍ਰਿਪਤ ਆਵੈ ਖਪ ਖਪ ਮਰੈ। ਇੱਕ ਮਾਇਆ ਦੀ ਤ੍ਰਿਸ਼ਨਾ ਹੈ ਤੇ ਦੂਸਰੀ ਭਾਈ ਜਿਹੜੀ ਹੋਰ ਵਿਸ਼ਿਆਂ ਦੀ ਤ੍ਰਿਸ਼ਨਾ ਵੀ ਸਾਡੇ ਮਨ ਦੇ ਵਿੱਚ ਲੱਗੀ ਹੋਈ ਹੈ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ, ਜਿਹੜੀ ਤ੍ਰਿਸ਼ਨਾ ਦੀ ਅੱਗ ਸੀ ਵਾਹਿਗੁਰੂ ਨੇ ਆਪ ਬੁਝਾ ਦਿੱਤੀ, ਨਾਨਕ ਉਧਰੇ ਪ੍ਰਭ ਸਰਣਾਈ। ਇਸ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਦਾਸ ਸਨ, ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ ਵੀ ਉਹ ਉਧਰ ਗਏ ਨੇ, ਭਾਵ ਉਹਨਾਂ ਦਾ ਉਧਾਰ ਹੋ ਗਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ ਸਾਨੂੰ, ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਹਿਰਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਤ੍ਰਿਸ਼ਨਾਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸਰਣਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।